वंदना सिमराय अंगद दुख निकंदन गुरु अमरदास हृदय त्यावो नित त्यावो श्री गुरु रामदास गुण गुरु अर्जन विघनन नाशक विघनन के नाशक हर गोविंद शुभ मत पर काशक श्री हर राय नमो कर जो नमो कर जोरी श्री हर कृष्ण मना बहोरी गुरु तेग बहादुर कृपाला जी कृपाला श्री गुरु गोविंद सिंह बेसाला तरों तरा तर पुन सीसा जी पुन पुन सीसा बंदा बार बार जगदीसा एकम कारा सतगुरु ते प्रसाद सत्योय वाहे गुरु जी की फतेह विघ्न विनाशन सोय वाहे गुरु जी की फतेह विघ्न विनाशन सोय
दुवैया छंद चरण कमल कल मल निवारण उर तर ध्यान तिनको श्री नानक इतिहास बखानो दुख नाशन प्रण जिनको
तन तन साहब श्री गुरु ग्रंथ साहिब महाराज दी पावन पवित्र हजूरी सजी होई गुरु रूप गुरु खालसा साध संघ जी आओ प्यार सत्कार साहब फतेह उच्चारण करिए वाहेगुरु जी का खालसा वाहेगुरु जी की फतेह धन धन सतगुरु गुरु नानक देव साहब जी महाराज चल रही लड़ीवार कथा श्री गुरु नानक प्रकाश पूर्वर्ध अध्याय चौंतीवां श्रवण किया है जिस दे विच सतगुरु नानक देव जी महाराज ने भाई मरदाना जी नूं रबाब लिआउण वास्ते हुक्म कीता है अते बेबे नानकी जी पासों पैसे लै के रबाब की खोज कीती है पर श्री सुल्तानपुर साहब तो रबाब प्राप्त नहीं होई। सो इस तरीके दे नाल भाई मरदाना जी ने भी बेनती की है यह महाराज बेबे जी बहुत याद करते हैं कहते हैं कि एक बार सानू दर्शन जरूर दे दो ये बेनती आप प्रवान कर लो। सो इस तरह दिया बेनतियां भाई मरदाना ने कीतियां ने श्रवण करते हाँ अगे प्रसंग प्यार सत्कार नाल गज के आखो सतनाम श्री वाहे गुरु सतनाम श्री वाहे गुरु
साहिब जीओ दुवैया छंद चरण कमल कल मल निवारण उर तर ध्यान तिनको
जेड़े सतगुरु सच्चे पातशाह गुरु नानक देव जी दे चरण हन जो सारे पापा निवृत्त कर देने वाले हैं उन्हों का ध्यान मैं अपने हिरदे विच धरदा हाँ।
श्री नानक इतिहास बखानो दुख नाशन प्रण जिनको
सो फिर मैं ध्यान धर के उन्होंने चरणों हिरदे च वसा के सतगुरु नानक देव जी का इतिहास वर्णन करता हाँ जिन्हां दे गुरु नानक देव जी महाराज सच्चे पातशाह ने यह पर्ण किया होया है कि संसार दे जिन्ने दुख ने ਉਹ ਅਸੀਂ ਨਾਸ ਕਰ ਦੇਣੇ ਹਨ
ਸੁਸਾ ਆਵਾਸ ਗਏ ਸੁਖ ਰਾਸੀ ਮਿਲੀ ਸੋਦਰੀ ਹਿੱਤ ਸੋ
ਬੇਬੇ ਨਾਨਕ ਜੀ ਦੇ ਗ੍ਰਹਿ ਵਿਖੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਸਤਿਗੁਰੂ ਨਾਨਕ ਦੇਵ ਜੀ ਜੋ ਸੁੱਖਾਂ ਦੇ ਖਜ਼ਾਨੇ ਹਨ ਗਏ ਨੇ ਅੱਗਿਓਂ ਬੇਬੇ ਨਾਨਕ ਜੀ ਬਹੁਤ ਪਿਆਰ ਤੇ ਸਤਿਕਾਰ ਨਾਲ ਮਿਲੇ ਹਨ
ਸਾਦਰ ਮੰਚ ਡਸਾਏ ਬੈਸਾਏ ਅਰਖੀ ਸਰਸ ਅਮਿਤ ਸੋ
ਸਹਿਤ ਆਦਰ ਦੇ ਪਲੰਘ ਡਾਹ ਦਿੱਤਾ ਸੋਹਣੇ ਵਸਤਰ ਵਿਛਾਏ ਨੇ ਔਰ ਬਹੁਤ ਜ਼ਿਆਦਾ ਖੁਸ਼ ਇਤਨੇ ਖੁਸ਼ ਨੇ ਬੇਬੇ ਨਾਨਕੀ ਜੀ ਸਤਿਗੁਰੂ ਨਾਨਕ ਦੇਵ ਮਹਾਰਾਜ ਦੇ ਆਉਣ 'ਤੇ ਕਿ ਮਨ ਚਾਉ ਪਿਆ ਪ੍ਰਭ ਆਗਮ ਸੁਣਿਆ ਹਰ ਮੰਗਲ ਗਾਓ ਸਖੀ ਗ੍ਰਹਿ ਮੰਦਰ ਬਣਿਆ
ਸ਼੍ਰੀ ਨਾਨਕ ਮ੍ਰਿਦ ਬਚਨ ਅਲਾਏ ਸੁਸਾ ਮਨੋਰਥ ਭਨੀਏ
ਧੰਨ ਗੁਰੂ ਨਾਨਕ ਦੇਵ ਮਹਾਰਾਜ ਨੇ ਇਸ ਤਰ੍ਹਾਂ ਬਚਨ ਕਹੇ ਹੇ ਭੈਣ ਜੀ ਆਪ ਜੀ ਨੇ ਸਾਨੂੰ ਬੁਲਾਇਆ ਹੈ ਸੁਨੇਹਾ ਭੇਜ ਕੇ ਸੋ ਆਪ ਜਿਹੜਾ ਆਪਣਾ ਮਨ ਦਾ ਮਨੋਰਥ ਹੈ ਉਹ ਸਾਨੂੰ ਦੱਸਣਾ ਕਰੋ
ਤੁਮ ਆਏ ਸੀ ਅਨੁਸਾਰ ਸਦਾ ਮੈਂ ਬਛ ਸਵੱਛ ਮੈਂ ਗੁਨੀਏ
ਇਹ ਆਪਣੇ ਸਵੱਛ ਹਿਰਦੇ ਵਿੱਚ ਗੱਲ ਵਿਚਾਰ ਲਓ ਜਾਣ ਲਓ ਕਿ ਅਸੀਂ ਤੁਹਾਡੇ ਹਮੇਸ਼ਾ ਹੀ ਆਗਿਆ ਦੇ ਵਿੱਚ ਹਾਂ ਭਗਤਾਂ ਕਾ ਆਗਿਆਕਾਰੀ ਸਦਾ ਸਦਾ ਸੁਖਦਾਈ ਵੀ ਜਿਹੜਾ ਵੀ ਕੋਈ ਭਗਤੀ ਕਰਦਾ ਹੈ ਉਸ 'ਤੇ ਅਸੀਂ ਹਮੇਸ਼ਾ ਹੀ ਅਧੀਨ ਰਹਿੰਦੇ ਹਾਂ
ਸੁਣੋ ਪ੍ਰਾਤ ਪਰਮੇਸ਼ਰ ਰੂਪਾ ਜਗਤ ਰਚਿਓ ਜੇ ਮਾਇਆ
ਇਹ ਭਰਾ ਜੀ ਪਰਮੇਸ਼ਰ ਸਰੂਪ ਜੀ ਇਹ ਬੇਨਤੀ ਸੁਣੋ ਮੇਰੀ ਕਿ ਜਿਸ ਮਾਇਆ ਦੇ ਰਾਹੀਂ ਤੁਸੀਂ ਜਗਤ ਦੀ ਰਚਨਾ ਕੀਤੀ ਹੈ
ਸਤਿਆਲੇ ਕਰ ਤੁਮਰੀ ਸਿਰਜੇ ਜੇ ਬ੍ਰਹਿਮੰਡ ਨਿਕਾਇਆ
ਆ ਜਿੰਨੇ ਨੇ ਖੰਡ ਬ੍ਰਹਿਮੰਡ ਸਾਰੇ ਦੇਖੋ ਕਿੰਨੇ ਨੇ ਇਹ ਸਾਰੇ ਹੀ ਮਾਇਆ ਨੇ ਰਚੇ ਨੇ ਪਰ ਤੁਹਾਡੀ ਜਿਹੜੀ ਚੇਤਨ ਸੱਤਾ ਹੈ ਨਾ ਉਹਨੂੰ ਲੈ ਕਰਕੇ ਮਾਇਆ ਦੇ ਵਿੱਚ ਸੱਤਾ ਆਈ ਹੈ ਤਾਂ ਉਸਨੇ ਸ੍ਰਿਸ਼ਟੀ ਦੀ ਰਚਨਾ ਕੀਤੀ ਹੈ
ਨਰ ਨੀ ਉਧਾਰਨ ਤਨ ਧਰ ਆਪੇ ਵਿਚਰਤ ਹੋ ਜਗ ਮਾਈ
ਹੇ ਪਰਮੇਸ਼ਰ ਜੀ ਤੁਸੀਂ ਸੰਸਾਰ ਦੇ ਵਿੱਚ ਇਹਨਾਂ ਜੀਵਾਂ ਦਾ ਕਲਿਆਣ ਕਰਨ ਵਾਸਤੇ ਇਹ ਮਨੁੱਖਾ ਰੂਪ ਨੂੰ ਧਾਰਨ ਕਰਕੇ ਸੰਸਾਰ ਦੇ ਅੰਦਰ ਵਿਚਰ ਰਹੇ ਹੋ
ਨਿਜ ਦਰਸ਼ਨ ਦੇਵਤ ਮੋਏ ਰਹੀਏ ਅਵਰ ਲਾਲਸਾ ਨਾਈ
ਹੇ ਮਹਾਰਾਜ ਮੇਰੀ ਹੋਰ ਕੋਈ ਇੱਛਾ ਨਹੀਂ ਹੈ ਸਿਰਫ ਇੱਕੋ ਇੱਛਾ ਹੈ ਕਿ ਜਦੋਂ ਮੇਰੇ ਮਨ ਦੇ ਅੰਦਰ ਦਰਸ਼ਨਾਂ ਦਾ ਬਲਬਲਾ ਉੱਠੇ ਅਸੁਨ ਪ੍ਰੇਮ ਉਮਾੜਾ ਕਿਉਂ ਮਿਲੀ ਹੈ ਹਰ ਜਾਏ ਮਨ ਤਨ ਪਿਆਸ ਦਰਸ਼ਨ ਕਣੀ ਕੋਈ ਆਣ ਮਿਲਾਵੇ ਮਾਏ ਦਰਸ਼ਨ ਪਿਆਸੀ ਦਿਨ ਸਰਾਤ ਚਿਤਵੋਂ ਅਨ ਦਿਨ ਨੀਤ ਖੋਲ ਕਪਟ ਗੁਰਮੇਲੀਆ ਨਾਨਕ ਹਰ ਸੰਗ ਮੀਤ
ਕਾਹੇ ਵਸਤ ਕੀ ਚਾਹੇ ਜੇ ਹੋਵੇ ਲਿਓ ਮੰਗਾਏ ਨਿਸੰਗਾ
ਭਰਾ ਜੀ ਜੇ ਮੈਨੂੰ ਕਿਸੇ ਵੀ ਵਸਤੂ ਦੀ ਲੋੜ ਹੋਵੇ ਮੈਨੂੰ ਕੋਈ ਸੰਗ ਨਹੀਂ ਹੈ ਨਿਸੰਗ ਹੋ ਕੇ ਮੈਂ ਹਰ ਵਸਤੂ ਆਪ ਪਾਸੋਂ ਮੰਗਵਾ ਸਕਦੀ ਹਾਂ ਇਸ ਪ੍ਰਕਾਰ ਪਰ ਜਿਹੜੇ ਦਰਸ਼ਨ ਨੇ ਇਹ ਦੁਰਲੱਭ ਨੇ ਆਪ ਜੀ ਦੇ ਜਿਹੜੇ ਇਹ ਦਰਸ਼ਨਾਂ ਦੀ ਇੱਕ ਮਨ ਦੇ ਅੰਦਰ ਲਾਲਸਾ ਰਹਿੰਦੀ ਹੈ
ਸ਼ਿਵ ਸਿਰ ਸਰ ਮੁਰ ਉਰ ਕਰ ਨਾ ਕਰ ਤਬ ਕੀਰਤ ਹੈ ਗੰਗਾ
ਤੁਹਾਡੀ ਜਿਹੜੀ ਕੀਰਤੀ ਹੈ ਨਾ ਉਹ ਗੰਗਾ ਰੂਪ ਹੈ ਅਤੇ ਸ਼ਿਵ ਦੇ ਸਿਰ ਦੇ ਸਦਰਸ਼ ਮੇਰਾ ਹਿਰਦਾ ਹੈ ਅਤੇ ਕਿਰਪਾ ਕਰਕੇ ਮੇਰੇ ਹਿਰਦੇ ਰੂਪੀ ਸਿਰ ਦੇ ਵਿੱਚ ਤੁਹਾਡੀ ਕੀਰਤੀ ਰੂਪੀ ਗੰਗਾ ਹਮੇਸ਼ਾ ਵਗਦੀ ਰਹੇ
ਬਦਨ ਵਧਿਓ ਬਚ ਸੁਣੋ ਸੋਦਰੀ ਯਾਦ ਰਿਦੇ ਕਰ ਜਬ ਹੇ
ਮੁੱਖ ਚੋਂ ਸਤਿਗੁਰੂ ਨਾਨਕ ਦੇਵ ਜੀ ਨੇ ਬਚਨ ਕਿਹਾ ਇਹ ਪਿਆਰੇ ਭੈਣ ਜੀ ਜਦੋਂ ਵੀ ਤੁਸੀਂ ਯਾਦ ਕਰੋਗੇ ਮੈਂ ਕਿਤੇ ਵੀ ਹੋਵਾਂ ਭਾਵੇਂ ਜਦੋਂ ਵੀ ਆਪ ਜੀ ਯਾਦ ਕਰੋਗੇ
ਦੂਰ ਨਿਕਟ ਕਾ ਜੈ ਅਨਕਾਜੂ ਦ੍ਰੁਤ ਆਉ ਤਬ ਹੇ
ਕਹਿੰਦੇ ਮੈਂ ਦੂਰ ਹੋਵਾਂ ਮੈਂ ਨੇੜੇ ਹੋਵਾਂ ਮੈਨੂੰ ਕੰਮ ਹੋਵੇ ਮੈਨੂੰ ਕੰਮ ਨਾ ਹੋਵੇ ਪਰ ਜਦੋਂ ਤੁਸੀਂ ਕਿਤੇ ਯਾਦ ਕਰ ਲਓਗੇ ਨਾ ਮੈਨੂੰ ਮੈਂ ਇੱਕ ਛਿੰਨ ਤੋਂ ਪਹਿਲਾਂ ਤੁਹਾਡੇ ਪਾਸ ਹਾਜ਼ਰ ਹੋ ਜਾ ਕਰਾਂਗਾ
ਸੁਣ ਹਰਖੀ ਪੁਨ ਹੂਤ ਅਰਾਲਕ ਬਹੁਬਿਧ ਅਸਨ ਕਰਾਇਓ
ਸੁਣ ਕੇ ਬਹੁਤ ਪ੍ਰਸੰਨ ਹੋਏ ਬੇਬੇ ਨਾਨਕੀ ਜੀ ਅਤੇ ਰਸੋਈਏ ਨੂੰ ਬੁਲਾ ਕੇ ਕਹਿਣ ਲੱਗੇ ਭਾਈ ਪ੍ਰਸ਼ਾਦਾ ਤਿਆਰ ਕਰਕੇ ਸੋਹਣੇ ਢੰਗ ਨਾਲ ਛਕਾਓ
ਮਰਦਾਨੇ ਕੋ ਭੇਜਿਓ ਤਬ ਹੀ ਮੁਝ ਕੋ ਨਿਕਟ ਬੁਲਾਇਓ
ਭਾਈ ਮਰਦਾਨੇ ਨੂੰ ਭੇਜ ਕੇ ਮੈਨੂੰ ਆਪਣੇ ਪਾਸ ਗੁਰੂ ਨਾਨਕ ਦੇਵ ਜੀ ਨੇ ਬੁਲਾ ਲਿਆ
ਬਾਲਾ ਕਹੈ ਸੁਨੋ ਸ਼੍ਰੀ ਅੰਗਦ ਹਉ ਜਰਾਮ ਟਿਗ ਬੈਸਾ
ਭਾਈ ਬਾਲਾ ਜੀ ਕਹਿੰਦੇ ਮਹਾਰਾਜ ਧੰਨ ਗੁਰੂ ਅੰਗਦ ਦੇਵ ਜੀ ਨੂੰ ਕਥਾ ਸੁਣਾ ਰਹੇ ਨੇ ਨਾ ਮਹਾਰਾਜ ਜੀ ਮੈਂ ਉਸ ਵਕਤ ਭਾਈ ਆ ਜੈ ਰਾਮ ਜੀ ਦੇ ਕੋਲ ਬੈਠਾ ਸੀ ਜਦੋਂ ਭਾਈ ਮਰਦਾਨਾ ਜੀ ਨੇ ਮੈਨੂੰ ਜਾ ਕੇ ਕਿਹਾ ਕਿ ਤੁਹਾਨੂੰ ਗੁਰੂ ਨਾਨਕ ਦੇਵ ਜੀ ਨੇ ਬੁਲਾਇਆ ਹੈ
ਕਹਿਓ ਨਕੇਤ ਨਾਨਕੀ ਕੇ ਚੱਲ ਹੇਰੇ ਬੇਦੀ ਇਸ਼ਾ
ਬੇਬੇ ਨਾਨਕੀ ਜੀ ਦੇ ਗ੍ਰਹਿ ਵਿਖੇ ਜਦੋਂ ਮੈਂ ਚੱਲ ਕੇ ਗਿਆ ਜਾ ਕੇ ਬੇਦੀਆਂ ਦੀ ਗੁਲ ਦੇ ਈਸ਼ਵਰ ਰੂਪ ਮਾਲਕ ਰੂਪ ਰਾਜਾ ਰੂਪ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ
ਅਸਨ ਅਚਨ ਹਿਤ ਤੀਨੋ ਤੈ ਛਿਨ ਗਏ ਰਸੋਈ ਥਾਨਾ
ਅਸੀਂ ਫਿਰ ਪ੍ਰਸ਼ਾਦਾ ਛਕਣ ਵਾਸਤੇ ਤਿੰਨੇ ਜਾਣੇ ਜਿੱਥੇ ਰਸੋਈ ਘਰ ਸੀ ਪ੍ਰਸ਼ਾਦਾ ਛਕਦੇ ਸੀ ਬਹਿ ਕੇ ਉੱਥੇ ਗਏ
ਪਾਨ ਨਾਨਕੀ ਆਪ ਪਰੋਸਤ ਪਰਮੰਗ ਸਵਾਦਨ ਸਾਨਾ
ਬੇਬੇ ਨਾਨਕ ਜੀ ਨੇ ਫਿਰ ਸਾਨੂੰ ਪ੍ਰਸ਼ਾਦਾ ਵਰਤਾਇਆ ਬਹੁਤ ਪਿਆਰ ਦੇ ਨਾਲ ਸਤਿਕਾਰ ਨਾਲ ਉਹਨਾਂ ਨੇ ਸਵਾਦਲੇ ਭੋਜਨ ਛਕਾਏ
ਮਨ ਭਾਵਨ ਭੋਜਨ ਕਰ ਖਾਵਨ ਉੱਠ ਬੈਠੇ ਬਰਸਦਨਾ
ਸ੍ਰੇਸ਼ਟ ਸਤਿਗੁਰੂ ਸੱਚੇ ਪਾਤਸ਼ਾਹ ਚੰਗੀ ਤਰ੍ਹਾਂ ਪ੍ਰਸ਼ਾਦਾ ਛਕ ਕੇ ਪਿਆਰ ਨਾਲ ਕਿ ਜੇ ਕੋਈ ਪਿਆਰ ਨਾਲ ਛਕਾਵੇ ਭਾਈ ਮਰਦਾਨੇ ਨੇ ਪੁੱਛਿਆ ਸੀ ਆਪ ਪ੍ਰਸ਼ਾਦਾ ਕਦੇ ਕਦੇ ਛਕਦੇ ਹੋ ਹਰ ਰੋਜ਼ ਨਹੀਂ ਛਕਦੇ ਹੋ ਮਹਾਰਾਜ ਕਹਿੰਦੇ ਭਾਈ ਮਰਦਾਨਾ ਜੇ ਕੋਈ ਸ਼ਰਧਾ ਪ੍ਰੇਮ ਭਾਵਨਾ ਨਾਲ ਸਾਨੂੰ ਛਕਾਵੇ ਤਾਂ ਅਸੀਂ ਜ਼ਰੂਰ ਛਕਦੇ ਹਾਂ ਅਤੇ ਜੇ ਭਾਵਨਾ ਹੀ ਨਹੀਂ ਹੈ ਫਿਰ ਨਹੀਂ ਛਕਦੇ ਇਸ ਕਰਕੇ ਕਿਉਂਕਿ ਬੇਬੇ ਨਾਨਕੀ ਜੀ ਸਾਨੂੰ ਬਹੁਤ ਸ਼ਰਧਾ ਭਾਵਨਾ ਨਾਲ ਪ੍ਰਸ਼ਾਦਾ ਛਕਾਉਂਦੇ ਨੇ ਇਸ ਕਰਕੇ ਅਸੀਂ ਛਕ ਲੈਂਦੇ ਹਾਂ
ਮਨ ਪਾਵਨ ਭੋਜਨ ਕਰ ਖਾਵਨ ਉੱਠ ਬੈਠੇ ਬਰ ਸਦਨਾ
ਮਨ ਪਾਉਂਦਾ ਭੋਜਨ ਛਕ ਕੇ ਉੱਠ ਕੇ ਸਤਿਗੁਰੂ ਸੱਚੇ ਪਾਤਸ਼ਾਹ ਸ੍ਰੇਸ਼ਟ ਸਤਿਗੁਰੂ ਸੋਹਣੇ ਸਤਿਗੁਰੂ ਬੈਠੇ ਹੋ ਗਏ
ਆਨੰਦ ਕੰਧ ਮੁਕੰਧ ਬਿਲੋਕਤ ਬਦਤ ਨਾਨਕੀ ਬਦਨਾ
ਸੋ ਆਨੰਦ ਦੇ ਮੂਲ ਮੁਕਤੀ ਦੇ ਦਾਤਾ ਧੰਨ ਗੁਰੂ ਨਾਨਕ ਦੇਵ ਜੀ ਦੇ ਸੁੰਦਰ ਸਰੂਪ ਨੂੰ ਬੇਬੇ ਨਾਨਕ ਜੀ ਤੱਕ ਰਹੇ ਹਨ
ਮਰਦਾਨਾ ਅਬ ਖੋਜੋ ਜਾਈ ਮੂਲ ਲਿਓ ਜੋ ਹੋ
ਜਾ ਭਾਈ ਮਰਦਾਨਾ ਤੂੰ ਰਵਾਜ ਨੂੰ ਖੋਜਣਾ ਕਰ ਜਿਤਨਾ ਵੀ ਮੁੱਲ ਲੱਗਦਾ ਹੈ ਜਿੰਨੇ ਵੀ ਪੈਸੇ ਤੈਨੂੰ ਚਾਹੀਦੇ ਨੇ ਉਨੇ ਪੈਸੇ ਲੈ ਕੇ ਜਾਣਾ ਕਰੋ
ਸੁੰਦਰ ਹੀਰ ਰਬਾਬ ਲਿਆਵੋ ਸਰਫਾ ਮੁੱਲ ਨਾ ਕੋ
ਦੇਖ ਕੇ ਰਬਾਬ ਆਪਾਂ ਨੇ ਸੁੰਦਰ ਲਿਆਉਣੀ ਹੈ ਇਹਦੇ ਵਿੱਚ ਕੋਈ ਸਰਫਾ ਨਹੀਂ ਕਰਨਾ ਕੋਈ ਕੰਜੂਸੀ ਨਹੀਂ ਕਰਨੀ ਮਹਿੰਗੀ ਤੋਂ ਮਹਿੰਗੀ ਸੋਹਣੀ ਰਬਾਬ ਲੈ ਕੇ ਆਉਣੀ ਹੈ
ਸੁਣ ਮਰਦਾਨੇ ਕੀਓ ਪਿਆਨਾ ਲੇਨ ਰਬਾਬੈ ਹੇਤੋ
ਭਾਈ ਮਰਦਾਨੇ ਨੇ ਸੁਣ ਕੇ ਉੱਥੋਂ ਚਾਲੇ ਪਾ ਦਿੱਤੇ ਰਬਾਬ ਲੈਣ ਵਾਸਤੇ ਚੱਲੇ
ਮੈਂ ਪੁਨ ਹੱਥ ਬੰਦ ਕਰ ਬੋਲਿਓ ਸ਼੍ਰੀ ਬੇਦੀ ਕੁਲ ਕੇਤੂ
ਭਾਈ ਬਾਲਾ ਜੀ ਕਹਿਣ ਲੱਗੇ ਮੈਂ ਫਿਰ ਦੋਵੇਂ ਹੱਥ ਜੋੜ ਕੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੂੰ ਇਸ ਤਰ੍ਹਾਂ ਬੇਨਤੀ ਕੀਤੀ
ਤੁਮਨ ਦੇਸ ਕੋ ਪਾਏ ਅਬੈ ਹੋ ਜਾਮੋ ਆਪਣੇ ਨਕੇਤੋ
ਮਹਾਰਾਜ ਜੀ ਜੇ ਆਪ ਜੀ ਦੀ ਆਗਿਆ ਹੋਵੇ ਮੈਂ ਆਪਣੇ ਘਰ ਰਾਜ ਪੋਜ ਦੀ ਤਲਵੰਡੀ ਇੱਕ ਵਾਰੀ ਜਾ ਆਵਾਂ
ਵਾਸਰ ਬਹੁਤ ਬਤੀਤੇ ਆਇਓ ਸੁਧ ਲਿਓ ਕ੍ਰਿਤ ਬਿਤ।
ਮਹਾਰਾਜ ਮੈਨੂੰ ਆਏ ਨੂੰ ਤੁਹਾਡੇ ਨਾਲ ਬਹੁਤ ਦਿਨ ਬਤੀਤ ਹੋ ਗਏ ਨੇ, ਜਾ ਕੇ ਜਿੰਨੇ ਘਰ ਦੇ ਕੰਮ ਕਾਰ ਨੇ, ਜੋ ਕੋਈ ਘਰ ਦੇ ਜਿਤਨੇ ਵੀ ਸਮਾਨ ਕੋਈ ਕਰਨਾ ਠੀਕ ਲਿਆਉਣ ਵਾਲਾ, ਕੋਈ ਮਾਇਆ ਆਦਿਕ ਦਾ ਪ੍ਰਬੰਧ, ਇਹ ਮੈਂ ਸਾਰੇ ਜਾ ਕੇ ਦੇਖਣੇ ਹਨ।
ਕਿਉਂ ਬਾਲੇ ਮਨ ਰੰਜ ਪਏ ਓ ਸੰਗ ਛੋੜ ਕਰ ਗੱਛੇ।
ਕਿਉਂ ਭਾਈ ਬਾਲਿਆ, ਕਿਉਂ ਮਨ ਦੇ ਅੰਦਰ ਰੰਜਿਸ਼ ਵਿੱਚ ਆ ਰਿਹਾ ਹੈ, ਨਾਰਾਜ਼ ਕਿਉਂ ਹੁੰਦਾ ਹੈ, ਉਦਾਸ ਕਿਉਂ ਹੁੰਦਾ ਹੈ, ਅਤੇ ਸੰਗ ਛੋੜ ਕੇ ਸਾਡਾ ਕਿਉਂ ਜਾ ਰਿਹਾ ਹੈ।
ਨਹੀਂ ਰੰਜ ਮੈਂ ਦੰਬ ਨਿਕੰਦੋ ਚਹੋਂ ਸੁਬਰ ਬਚ ਸਵੱਛੇ।
ਭਾਈ ਮੈਂ ਤੇਰੇ ਨਾਲ ਨਾਰਾਜ਼ ਨਹੀਂ ਹਾਂ, ਇਹ ਗੱਲ ਨਾ ਆਖ, ਕਿਉਂਕਿ ਦੰਬ ਨਿਕੰਦੂ ਗੁਰੂ ਨਾਨਕ ਦੇਵ ਜੀ ਪਖੰਡ ਦੇ ਕੱਟਣ ਵਾਲੇ ਕਹਿੰਦੇ, ਤੂੰ ਆਪਣੇ ਸਵੱਛ ਹਿਰਦੇ 'ਚ ਇਹ ਗੱਲ ਵਿਚਾਰ ਕੇ ਦੇਖ ਲੈ ਕਿ ਅਸੀਂ ਤੇਰੇ ਨਾਲ ਕਦਾ ਚਿੱਤ ਵੀ ਨਾਰਾਜ਼ ਨਹੀਂ ਹੁੰਦੇ।
ਜਾਚ ਲਿਓ ਬਾਲੇ ਜੋ ਚਈਏ ਮੈਂ ਅਦੇ ਕੱਚ ਤੋਤੇ।
ਭਾਈ ਬਾਲਾ, ਤੈਨੂੰ ਜੋ ਵੀ ਚਾਹੀਦਾ ਹੈ ਤੂੰ ਸਾਡੇ ਪਾਸੋਂ ਮੰਗ ਲੈ, ਕਿਉਂ ਕੋਈ ਐਸੀ ਵਸਤੂ ਨਹੀਂ ਜਿਹੜੀ ਅਸੀਂ ਤੈਨੂੰ ਨਾ ਦੇ ਸਕਦੇ ਹੋਈਏ।
ਸ੍ਰੀ ਨਾਨਕ ਇੱਕ ਬਰ ਇਹ ਦੀਜੈ ਬਿਸਰਨ ਹਰ ਉਰ ਮੋਤੇ।
ਹੇ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ, ਜੇ ਬਹੁਤ ਪ੍ਰਸੰਨ ਹੋ ਆਪ ਤਾਂ ਮੈਨੂੰ ਇੱਕ ਵਰ ਦੇ ਦਿਓ, ਆਪਣੇ ਮੁਖਾਰਬਿੰਦ ਵਿੱਚੋਂ ਅਸੀਸ ਦੇ ਦਿਓ, ਇਹ ਬਚਨ ਦੇ ਦਿਓ ਕਿ ਮੈਂ ਕਦੇ ਵੀ ਨਾ ਭੁੱਲਾਂ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ
ਜੀਓ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ।
ਦੂਸਰ ਬਰ ਦੀ ਜੈ ਕਰਨਾ ਕਰ ਸੰਗ ਤੁਮਾਰ ਜੇ ਚਿਰਤਾ।
ਇੱਕ ਮਹਾਰਾਜ ਮੈਨੂੰ ਹੋਰ ਵੀ ਬਖਸ਼ਿਸ਼ ਕਰ ਦਿਓ, ਜਿਹੜੇ ਤੁਹਾਡੇ ਨਾਲ ਜਿਤਨੇ ਵੀ ਤੁਹਾਡੇ ਕੌਤਕ ਹੋ ਰਹੇ ਰਹਿ ਕੇ।
ਸੁਦਾ ਸਿੰਧ ਤਜ ਮ੍ਰਿਗ ਤ੍ਰਿਸ਼ਨਾਏ ਧਾਵਤ ਨਿੰਦ ਜੇ ਰਤਾ।
ਹੁਣ ਜਿਹੜੇ ਲੋਕ ਤੁਹਾਡੀ ਨਿੰਦਾ ਕਰਦੇ ਨੇ, ਜਾਂ ਤੁਹਾਡੇ ਜਿਹੜੇ ਚਿੱਤਰ ਨੇ ਕੌਤਕ ਨੇ, ਇਹ ਹੈ ਨਾ ਅੰਮ੍ਰਿਤ ਰੂਪ, ਅਤੇ ਲੋਕ ਤੁਹਾਡੀ ਕਰਦੇ ਜਿਹੜੇ ਸੰਸਾਰ ਦੇ ਅੰਦਰ ਨਿੰਦਾ।
ਦੇਖੋ ਸੁਣੋ ਨਾ ਭਰਮੋ ਗੁਰ ਜੀ ਔਰ ਫਿਰ ਮਤ ਮੁਰ ਕੀਜੈ।
ਇੱਕ ਮੇਰੇ ਤੇ ਕਿਰਪਾ ਕਰੋ ਕਿ ਤੁਸੀਂ ਜਿੰਨੇ ਕੌਤਕ ਵਰਤਾਉਂਦੇ ਹੋ ਤਾਂ ਅੰਮ੍ਰਿਤ ਰੂਪ ਹੁੰਦੇ ਨੇ, ਪਰ ਇਹ ਦੁਨੀਆ ਜਿਹੜੀ ਹੈ ਉਹਨਾਂ ਕੌਤਕਾਂ ਨੂੰ ਸਮਝ ਨਹੀਂ ਸਕਦੀ ਅਤੇ ਨਿੰਦਾ ਕਰਦੀ ਹੈ। ਮੇਰੇ ਤੇ ਕਿਰਪਾ ਕਰੋ ਕਿ ਮੇਰਾ ਮਨ ਇੱਕ ਜਗ੍ਹਾ ਟਿਕਿਆ ਰਹੇ, ਦੁਨੀਆ ਦੇ ਆਖੇ ਲੱਗ ਕੇ ਮੇਰਾ ਮਨ ਕਦੇ ਨਾ ਡੋਲੇ।
ਅੰਗਰ ਹਰ ਅਰਬਿੰਦ ਸਰਸ ਤਵ ਮਨ ਮਮ ਮਦਬ ਕਰੀਜੈ।
ਮਹਾਰਾਜ ਸੱਚੇ ਪਾਤਸ਼ਾਹ ਆਪ ਜੀ ਕਿਰਪਾ ਕਰੋ, ਜਿਹੜਾ ਕਮਲਾਂ ਦੀ ਜਿਵੇਂ ਬਗੀਚੀ ਹੁੰਦੀ ਹੈ ਨਾ, ਇਸ ਤਰੀਕੇ ਨਾਲ ਮੇਰਾ ਮਨ ਖਿੜਿਆ ਰਹੇ, ਪਾਣੀ ਵਿੱਚ ਜਿਵੇਂ ਕਮਲ ਨਿਰਲੇਪ ਰਹਿੰਦਾ ਹੈ, ਇਸ ਤਰ੍ਹਾਂ ਆਪ ਕਿਰਪਾ ਕਰੋ ਮੇਰਾ ਮਨ ਤੁਹਾਡੇ ਚਰਨਾਂ ਦਾ ਭੰਵਰਾ ਬਣਿਆ ਰਹੇ।
ਸੁਨਤ ਪ੍ਰਸੀਦੇ ਬਚਨ ਕੇ ਰਚਨਾ ਚਿਤ ਨਿਸ਼ਚਾ ਅਤ ਹੀਰਾ।
ਜਦੋਂ ਗੁਰੂ ਨਾਨਕ ਦੇਵ ਜੀ ਨੇ ਭਾਈ ਬਾਲਾ ਜੀ ਦਾ ਨਿਸ਼ਚਾ ਦੇਖਿਆ ਚਿੱਤ ਦਾ, ਵੀ ਇੰਨਾ ਸਾਡੇ 'ਤੇ ਯਕੀਨ ਹੈ, ਇੰਨਾ ਭਰੋਸਾ ਇਹਨੂੰ, ਤਾਂ ਸਤਿਗੁਰੂ ਜੀ ਬਹੁਤ ਪ੍ਰਸੰਨ ਹੋਏ।
ਮੇਰ ਅਡੋਲ ਬਾਤ ਤੇ ਜਸ ਬਿਦ ਤਸ ਬਿਦ ਹੋਏ ਮਨ ਤੇਰਾ।
ਚੰਗਾ ਭਾਈ ਬਾਲਾ, ਜਿਵੇਂ ਪਹਾੜ ਨੂੰ ਕੋਈ ਹਵਾ ਡਲਾ ਨਹੀਂ ਸਕਦੀ ਨਾ, ਕੋਈ ਅਸਰ ਨਹੀਂ ਪੈਂਦਾ ਪਹਾੜ 'ਤੇ ਹਨੇਰੀਆਂ ਦਾ, ਇਸੇ ਤਰ੍ਹਾਂ ਤੇਰਾ ਮਨ ਸਦਾ ਹੀ ਪਹਾੜ ਵਾਂਗੂ ਚੱਲ ਰਹੇਗਾ। ਦੁਨੀਆਂ 'ਚ ਕਿੰਨੇ ਕੌਤਕ ਵਰਤ ਜਾਣ, ਦੁਨੀਆਂ ਕਿੰਨੀ ਬੇਮੁਖ ਹੋ ਜਾਏ, ਨਿੰਦਕ ਹੋ ਜਾਣ ਲੋਕ, ਪਰ ਤੇਰੀ ਸ਼ਰਧਾ ਸਦਾ ਹੀ ਕਾਇਮ ਰਹੇਗੀ।
ਬੇਮੁਖਤਾ ਨਿਸ ਭਰਮ ਮਯੰਕਾ ਦੁਖ ਦਾਰਦ ਉਡਗਨ ਸੇ।
ਇਹ ਜਿਹੜੀ ਹੈ ਨਾ ਬੇਮੁਖਤਾ ਸੰਸਾਰ ਦੇ ਅੰਦਰ, ਰਾਤ ਰੂਪੀ ਬੇਮੁਖਤਾ ਅਤੇ ਭਰਮ ਰੂਪੀ ਜਿਹੜਾ ਚੰਦਰਮਾ ਹੈ, ਅਤੇ ਜਿਹੜੇ ਤਾਰੇ ਹਨ ਸੰਸਾਰ ਦੇ ਵਿੱਚ, ਜਿਵੇਂ ਤਾਰੇ ਹੁੰਦੇ ਨੇ, ਇਸ ਤਰੀਕੇ ਨਾਲ ਜਿਹੜੇ ਵੀ ਸਾਰੇ ਕੌਤਕ ਨੇ ਸਾਡੇ, ਇਹਨਾਂ ਦਾ ਜੋ ਤੇਰੇ 'ਤੇ, ਕਿਉਂਕਿ ਤੇਰੇ ਹਿਰਦੇ ਰੂਪੀ ਸਰੋਵਰ ਦੇ ਵਿੱਚ ਜਾਂ ਆਕਾਸ਼ ਵਿੱਚ ਜਦੋਂ ਪ੍ਰੀਤ ਦਾ ਚੰਦਰਮਾ ਪ੍ਰੀਤ ਦਾ ਸੂਰਜ ਚੜ੍ਹਿਆ ਰਹੇਗਾ ਅਤੇ ਇਹ ਭਰਮ ਰੂਪੀ ਜਿਹੜਾ ਆ ਜਾਂਦਾ ਇੱਥੇ ਹਨੇਰਾ ਅਤੇ ਇਸੇ ਤਰ੍ਹਾਂ ਹੀ ਜਿਹੜਾ ਫਿਰ ਬੇਮੁਖਤਾ ਰੂਪੀ ਰਾਤ ਹੈ ਇਹ ਸਾਰੇ ਜੋ ਤਾਰੇ ਹਨ ਇਹ ਕਦੇ ਵੀ ਤਾਰੇ ਜਿਹੜੇ ਨੇ ਇਹ ਅਸਰ ਨਹੀਂ ਪਾ ਸਕਣਗੇ ਜਦੋਂ ਬੰਦੇ ਦੇ ਮਨ ਦੇ ਅੰਦਰ ਪ੍ਰੀਤੀ ਹੋਵੇ।
ਉਰ ਨਭ ਭਾਨ ਪ੍ਰੇਮ ਪ੍ਰਕਾਸ਼ੈ ਨਾਸੈ ਪਾਛਲ ਗਿਣਸੇ।
ਜਿਹੜੇ ਪਿੱਛੇ ਗਿਣ ਕੇ ਤੈਨੂੰ ਦੱਸੇ ਨੇ ਭਰਮ ਅਤੇ ਅਗਿਆਨ ਬੇਮੁਖਤਾ ਮਨ ਦਾ ਡੋਲਣਾ ਇਹ ਭਈ ਉਦੋਂ ਹੁੰਦਾ ਜਦੋਂ ਬੰਦੇ ਦੇ ਮਨ ਦੇ ਅੰਦਰ ਸ਼ਰਧਾ ਦਾ ਘਾਟਾ ਪੈ ਜਾਵੇ। ਤੇਰੇ ਹਿਰਦੇ ਦੇ ਵਿੱਚ ਤਾਂ ਹਮੇਸ਼ਾ ਹੀ ਉਰ ਨਭ ਭਾਨ ਪ੍ਰੇਮ ਪ੍ਰਕਾਸ਼ ਹੈ, ਤੇਰੇ ਹਿਰਦੇ ਰੂਪੀ ਆਕਾਸ਼ ਵਿੱਚ ਤਾਂ ਪ੍ਰੇਮ ਦਾ ਸੂਰਜ ਸਦਾ ਹੀ ਚੜ੍ਹਿਆ ਰਹੇਗਾ। ਜਿਹੜੇ ਬੰਦੇ ਦੇ ਮਨ 'ਚ ਪ੍ਰੇਮ ਹੁੰਦਾ ਹੈ ਉਹ ਬੰਦੇ ਨੂੰ ਕੋਈ ਨਹੀਂ ਡੁਲਾ ਸਕਦਾ।
ਹੋਵੇ ਤਵ ਉਰ ਸਰਵਰ ਕੇ ਸਰ ਹਰ ਕੀਰਤ ਹਰ ਬਿੰਦਾ।
ਸੋ ਇਸ ਕਰਕੇ ਤੇਰਾ ਹਿਰਦਾ ਜਿਹੜਾ ਹੈ ਉਹ ਸਰੋਵਰ ਦੇ ਸਦਰਸ਼ ਹੋਵੇਗਾ ਅਤੇ ਹਰੀ ਦੀ ਜਿਹੜੀ ਕੀਰਤੀ ਹੈ ਇਹ ਕਮਲ ਰੂਪ ਹੋਵੇਗੀ ਇਹਦੇ ਵਿੱਚ।
ਸਦ ਬਿਗਸੈ ਸੋਖੈ ਨੈ ਕਬਹੂ ਪ੍ਰੀਤ ਵਧੈ ਮਕਰੰਦਾ।
ਤੇਰਾ ਹਿਰਦਾ ਸਦਾ ਹੀ ਖਿੜਿਆ ਰਹੇਗਾ, ਕਦੇ ਵੀ ਸੁੱਕੇ ਨਾ, ਅਤੇ ਨਾ ਤੇਰੇ ਹਿਰਦੇ ਵਿੱਚ ਜਿਹੜਾ ਸਰੋਵਰ ਹੈ ਸ਼ਰਧਾ ਦਾ ਇਹ ਨਾ ਕਦੇ ਸੁੱਕੇ, ਉਹਦੇ ਵਿੱਚ ਕਮਲ ਮੁਰਝਾਵੇ ਨਾ, ਸੁੱਕੇ ਨਾ, ਕਦੇ ਕੋਈ ਅਸਰ ਨਾ ਪਵੇ। ਇਹ ਸਦਾ ਹੀ ਮਕਰੰਦ ਰਸ ਰੂਪੀ ਪ੍ਰੀਤ ਤੇਰੀ ਵੱਧਦੀ ਰਹੇ।
ਜਗ ਸਾਗਰ ਨਿੰਦਕ ਗਰ ਲਵਨੰ ਪਦਮ ਸਮਾਨ ਅਲੇਪਾ।
ਕਿਉਂਕਿ ਸੰਸਾਰ ਰੂਪੀ ਜਿਹੜਾ ਸਮੁੰਦਰ ਹੈ ਇਹਦੇ ਵਿੱਚ ਜਿਹੜੇ ਨਿੰਦਕ ਲੋਕ ਨੇ ਨਾ ਇਹ ਗਲ ਜਾਂਦੇ ਨੇ, ਜਿਵੇਂ ਲੂਣ ਗਲ ਜਾਂਦਾ ਨਾ ਸਾਗਰ ਦੇ ਵਿੱਚ ਜਾ ਕੇ ਇਹ ਗਲ ਜਾਂਦੇ ਨੇ, ਪਰ ਜਿਹੜੇ ਨਿੰਦਕ ਨੇ ਉਹ ਗਰਲ ਬੰਨੰਗ ਅਥਗਾ ਕਹਿੰਦੇ ਨਿੰਦਕ ਜ਼ਹਿਰ ਸਮਾਨ ਹੁੰਦਾ ਅਤੇ ਤੂੰ ਕਮਲ ਸਮਾਨ ਹੋਵੇਂਗਾ, ਕਮਲ ਦੀ ਤਰ੍ਹਾਂ ਨਿਰਲੇਪ ਰਹੇਗਾ।
ਖੁਸ਼ੀ ਕਰੀ ਜਾਮਨ ਕੀ ਘਰ ਕੀ ਯਾਦ ਪਦਮ ਯੁਗ ਬੰਦੇ ਪਾਦ ਪਦਮ ਯੁਗ ਬੰਦੇ।
ਜਦੋਂ ਸਤਿਗੁਰੂ ਨਾਨਕ ਦੇਵ ਜੀ ਨੇ ਘਰ ਜਾਣ ਦੀ ਆਗਿਆ ਦੇ ਦਿੱਤੀ, ਭਾਈ ਬਾਲਾ ਜੀ ਕਹਿੰਦੇ ਮੈਂ ਗੁਰੂ ਨਾਨਕ ਦੇਵ ਜੀ ਦੇ ਦੋਵੇਂ ਚਰਨਾਂ 'ਤੇ ਬੜੇ ਪਿਆਰ ਨਾਲ ਆਪਣਾ ਮੱਥਾ ਰੱਖ ਕੇ ਚਰਨਾਂ ਕਮਲਾਂ ਨੂੰ ਆਪਣੇ ਹੱਥਾਂ ਵਿੱਚ ਪਕੜ ਕੇ ਬਹੁਤ ਸ਼ਰਧਾ ਨਾਲ ਗੁਰਾਂ ਦੀ ਚਰਨ ਧੂੜੀ ਪ੍ਰਾਪਤ ਕੀਤੀ, ਮੱਥਾ ਟੇਕਿਆ।
ਸੁਣ ਸ਼੍ਰੀ ਨਾਨਕ ਬਚਨ ਸੁਹਾਏ ਮੁਝ ਪਾਰ ਦੇ ਆਨੰਦੇ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਬਚਨ ਜਿਨ੍ਹਾਂ ਦੇ ਸੁਣ ਕੇ ਸੋਭਨੀਕ ਹੋਏ ਔਰ ਮੇਰੇ ਮਨ ਦੇ ਬੜਾ ਅੰਦਰ ਆਨੰਦ ਆਇਆ ਕਿ ਕਿਤਨੇ ਸੋਹਣੇ ਬਚਨ ਕੀਤੇ ਹਨ।
ਤਲਵੰਡੀ ਕੇ ਮਾਰਗ ਚੱਲ ਕਰ ਆਇਓ ਆਪਣਾ ਨਕੇਤਾ।
ਤਲਵੰਡੀ ਦੇ ਰਸਤੇ ਉੱਥੋਂ ਮੈਂ ਚੱਲ ਪਿਆ ਤੇ ਹੌਲੀ ਹੌਲੀ ਆਪਣੇ ਘਰ ਰਾਏ ਪੋਏ ਦੀ ਤਲਵੰਡੀ ਆ ਗਿਆ।
ਮੁਝ ਪਸ਼ਚਾਤ ਸੁਣੋ ਗੁਰ ਅੰਗਦ ਸ਼੍ਰੀ ਬੇਦੀ ਕੁਲ ਕੇਤਾ।
ਹੇ ਗੁਰੂ ਅੰਗਦ ਦੇ ਮਹਾਰਾਜ ਸੱਚੇ ਪਾਤਸ਼ਾਹ ਮੇਰੇ ਤੋਂ ਬਾਅਦ ਕੀ ਹੋਇਆ ਇਹ ਮੈਂ ਬਾਅਦ ਵਿੱਚ ਪੁੱਛਿਆ ਭਾਈ ਮਰਦਾਨੇ ਹੋਣਾ ਨੂੰ ਹੋਰ ਸਾਰਿਆਂ ਨੂੰ, ਉਹ ਵੀ ਦੱਸਦਾ ਹਾਂ ਕਿ ਕਿਸ ਪ੍ਰਕਾਰ ਬੇਦੀਆਂ ਦੀ ਕੁਲ ਦੇ ਨਿਸ਼ਾਨ ਰੂਪ ਗੁਰੂ ਨਾਨਕ ਦੇਵ ਜੀ ਨੇ ਕੌਤਕ ਵਰਤਾਇਆ।
ਭਏ ਪ੍ਰਸਿੱਧ ਸੁਸਾ ਪਰ ਅਤਿਸ਼ੈ ਗਮਨੇ ਪੁਨ ਉਦਿਆਨਾ।
ਬੇਬੇ ਨਾਨਕ ਜੀ ਉੱਤੇ ਬਹੁਤ ਖੁਸ਼ੀਆਂ ਕੀਤੀਆਂ, ਬਹੁਤ ਹੀ ਪ੍ਰਸੰਨ ਹੋਏ, ਫਿਰ ਜੰਗਲ ਵਿੱਚ ਵਾਪਸ ਚਲੇ ਗਏ।
ਬੇਕੰਤ ਜੈ ਮਨ ਜਿਨ ਆਵੈ ਕਰਨਾ ਨਿਦਗਤ ਦਾਨਾ।
ਬਿਲਕੁਲ ਇਕਾਂਤ ਬੈਠੇ ਨੇ ਜੰਗਲ ਦੇ ਵਿੱਚ ਜਿੱਥੇ ਕੋਈ ਹੋਰ ਬੰਦਾ ਨਹੀਂ ਆਉਂਦਾ, ਇਕਾਂਤ ਹੋ ਕੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਦੇ ਖਜ਼ਾਨੇ ਕਲਿਆਣ ਦੇ ਦੇਣ ਵਾਲੇ ਸਜੇ ਹੋਏ ਨੇ।
ਕਮਲ ਬਦਨ ਪ੍ਰਾਚੀ ਦਿਸ਼ ਜੇ ਕੋ ਵਾਕ ਅਰਕ ਪਰਮਾਨਾ।
ਧੰਨ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਦਾ ਕਮਲ ਰੂਪੀ ਚਿਹਰਾ ਜਿਵੇਂ ਸੂਰਜ ਚੜ੍ਹਦਾ ਹੈ ਨਾ ਲਾਲ ਰੰਗ ਦਾ ਸਵੇਰੇ ਸਵੇਰੇ, ਬੜਾ ਹੀ ਸੁੰਦਰ ਸਰੂਪ ਹੈ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦਾ। ਜਿਨ੍ਹਾਂ ਦੇ ਜਿਹੜੇ ਮਹਾਰਾਜ ਦੇ ਵਾਕ ਨੇ ਮੁੱਖ ਦੇ ਉਹ ਬੜੇ ਹੀ ਸੋਹਣੇ ਵਾਕ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੇ, ਜਿਨ੍ਹਾਂ ਦੇ ਵਿੱਚੋਂ ਇਸ ਤਰ੍ਹਾਂ ਬਚਨ ਨਿਕਲਦੇ ਨੇ ਕਿ ਸੂਰਜ ਦੀਆਂ ਜਿਵੇਂ ਕਿਰਨਾਂ ਨਿਕਲਦੀਆਂ ਹਨ।
ਕਿੰਕਰ ਉਰ ਕੋ ਭਰਮ ਤਿਮਰ ਹਰ ਦਲ ਕਲ ਮਲ ਉੱਡ ਨਾਨਾ।
ਸੋ ਇਸ ਤਰੀਕੇ ਨਾਲ ਜਿਹੜੇ ਮਨ ਦੇ ਅੰਦਰ ਦਾਸਾਂ ਦੇ ਬਹੁਤ ਸਾਰੇ ਭਰਮ ਰੂਪੀ ਹਨੇਰਾ ਹੁੰਦਾ ਹੈ, ਉਹਨਾਂ ਨੂੰ ਗੁਰੂ ਨਾਨਕ ਦੇਵ ਜੀ ਰੂਪੀ ਸੂਰਜ ਜਿਹੜੇ ਨੇ ਉਹ ਅੰਦਰੋਂ ਹਨੇਰੇ ਨੂੰ ਦੂਰ ਕਰਦੇ ਨੇ, ਭਾਵ ਅਗਿਆਨਤਾ ਦਾ ਹਨੇਰਾ ਛਾ ਜਾਂਦਾ। ਬਾਹਰ ਤਾਂ ਜਿੰਨਾ ਮਰਜ਼ੀ ਚਾਨਣ ਹੋਵੇ, ਜੇ 100 ਚੰਦਾ ਉਗਵੈ ਸੂਰਜ ਚੜ੍ਹੈ 1000, ਇਹਤੇ ਚਾਨਣ ਹੁੰਦਿਆਂ ਗੁਰਬਿਨ ਘੋਰ ਅੰਧਾਰ। ਉਹਦੇ ਲਈ ਕਹਿੰਦੇ ਗਿਆਨ ਅੰਜਨ ਗੁਰਦੀਆ ਅਗਿਆਨ ਅੰਧੇਰ ਵਿਨਾਸ਼, ਹਰ ਕਿਰਪਾ ਤੇ ਸੰਤ ਭੇਟਿਆ ਨਾਨਕ ਮਨ ਪ੍ਰਗਾਸ।
ਗਇਓ ਰਬਾਬਲੇ ਨੇ ਤਪੁਰ ਮੈਂ ਖੋਜਿਤ ਪਾ ਮਰਦਾਨਾ।
ਭਾਈ ਮਰਦਾਨਾ ਜੀ ਸੁਲਤਾਨਪੁਰ ਸਾਹਿਬ ਦੇ ਵਿੱਚ ਹੀ ਹਲੇ ਤਾਂ ਖੋਜ ਕਰ ਰਹੇ ਨੇ, ਰਬਾਬ ਕਿਤੋਂ ਨਾ ਕਿਤੋਂ ਚੰਗੀ ਸੋਹਣੀ ਮਿਲ ਜਾਵੇ।
ਸੁਨੈ ਡੂਮ ਕੋ ਸਦਨੈ ਜੈਵਾ ਬੂਜੈ ਜਾਏ ਸੁਜਾਨਾ।
ਸੋ ਜਿੱਥੇ ਵੀ ਸੁਣਦੇ ਨੇ ਕਿਸੇ ਕਿ ਡੂਮ ਦਾ ਘਰ ਹੈ ਕਿਸੇ ਹੋਰ ਦਾ, ਜਿੱਥੋਂ ਰਬਾਬ ਮਿਲਣ ਦੀ ਕੋਈ ਆਸ ਹੈ, ਉੱਥੇ ਜਾਂਦੇ ਨੇ ਭਾਈ ਮਰਦਾਨਾ ਅਤੇ ਜਾ ਕਰਕੇ ਬੜੀ ਸਿਆਣਪ ਦੇ ਨਾਲ ਪੁੱਛਦੇ ਨੇ ਬਈ ਇੱਥੇ ਸਾਨੂੰ ਰਬਾਬ ਦੀ ਲੋੜ ਹੈ, ਚਾਹੀਦੀ ਹੈ।
ਆਦਰਪੁਰ ਮੈਂ ਦੇ ਨਾ ਕੋ ਅਸਬਿਦ ਵਾਕ ਅਲਾਵੈ।
ਕੋਈ ਆਦਰ ਦਿੰਦਾ ਹੀ ਨਹੀਂ ਪੁਰੀ ਦੇ ਵਿੱਚ, ਔਰ ਇਸ ਤਰੀਕੇ ਦੇ ਨਾਲ ਲੋਕੀ ਗੱਲ ਕਹਿੰਦੇ ਨੇ।
ਤੇ ਕੋ ਡੂਮ ਜੋ ਭਇਓ ਕੁਰਾਹੀ ਸੁਨਤ ਰੋਸ ਉਰ ਆਵੈ।
ਲੋਕ ਇੱਕ ਦੂਜੇ ਨੂੰ ਪੁੱਛਦੇ ਨੇ ਇਹ ਕੌਣ ਹੈ, ਇਹ ਨਵਾਂ ਹੀ ਦੇਖਿਆ ਕੋਈ ਮੰਗਣ ਵਾਸਤੇ ਆਇਆ ਰਬਾਬ। ਭਾਈ ਮਰਦਾਨੇ ਦੇ ਮੂੰਹ ਤੇ ਹੀ ਸੁਣਾ ਕੇ ਕਹਿੰਦੇ ਨੇ ਉਹ ਇਹ ਉਹਨਾਂ ਦਾ ਮਰਾਸ਼ੀ ਆ, ਉਹ ਜਿਹੜੇ ਹੈ ਨੀ ਕੁਰਾਈਏ ਹੋ ਗਏ, ਜਿਹੜੇ ਖੋਟੇ ਰਾਹ ਪੈ ਕੇ ਜੰਗਲ 'ਚ ਬੈਠੇ ਨੇ, ਅੱਜ ਕੱਲ੍ਹ ਉਹ ਮੜੀਆਂ 'ਚ ਜਾ ਕੇ ਬਹਿ ਗਏ ਸੀ। ਇਹ ਗੁਰੂ ਨਾਨਕ ਦੇਵ ਜੀ ਨੂੰ ਲੋਕ ਪਹਿਲਾਂ ਕੁਰਾਈਏ ਦੱਸਦੇ ਸੀ ਵੀ ਪੁੱਠਾ ਰਾਹ ਚਲਾਤਾ ਇਹਨਾਂ ਨੇ, ਪਤਾ ਨਹੀਂ ਹੁੰਦਾ ਸੰਸਾਰ ਨੂੰ। ਤਾਂਹੀਓ ਤਾਂ ਮਹਾਰਾਜ ਨੇ ਕਹਿੰਦੇ ਸੰਸਾਰ ਦੇ ਅੰਦਰ ਕਲਯੁੱਗ ਦਾ ਵਰਤਾਰਾ ਹੋਰ ਕੀ ਹੁੰਦਾ। ਇਸ ਕਰਕੇ ਭਾਈ ਮਰਦਾਨੇ ਨੂੰ ਜਦੋਂ ਇਸ ਤਰ੍ਹਾਂ ਕਹਿੰਦੇ ਨੇ ਕਿ ਕੁਰਾਈਏ ਦਾ ਮਰਾਸੀ ਹੈ, ਡੂਮ ਹੈ, ਤਾਂ ਭਾਈ ਮਰਦਾਨੇ ਦਾ ਮਨੋ ਹਿਰਦਾ ਬਲੁੰਦਰਿਆ ਜਾਂਦਾ, ਬਹੁਤ ਦੁਖੀ ਹੁੰਦਾ ਮਨ।
ਦੋਹੇਰਾ ਫਿਰਤ ਫਿਰਤ ਇੱਕ ਸ਼ਰਮ ਭਇਓ ਦੂਸਰ ਨਿੰਦਕ ਬੈਨ।
ਫਿਰਦਿਆਂ ਫਿਰਦਿਆਂ ਇੱਕ ਤਾਂ ਹੁਣ ਥਕਾਵਟ ਬਹੁਤ ਹੋ ਗਈ, ਦੂਸਰਾ ਜਿਹੜੇ ਲੋਕ ਨਿੰਦਕ ਬੋਲਦੇ ਬੜਾ ਨੇ, ਬਹੁਤ ਹੀ ਜ਼ਿਆਦਾ ਨਿੰਦਾ ਕਰਦੇ ਹਨ।
ਸੁਣ ਮਨ ਮੈਂ ਦੁਖੀਅਤ ਭਇਓ ਕੱਛ ਬਸ ਆਪਣ ਚੱਲਿਓ ਨਾ।
ਸੁਣ ਕੇ ਮਨ ਦੇ ਅੰਦਰ ਭਾਈ ਮਰਦਾਨਾ ਬਹੁਤ ਦੁਖੀ ਹੋਏ, ਤੇ ਫਿਰ ਕੋਈ ਬਸ ਤਾਂ ਚੱਲਦਾ ਨਹੀਂ ਆਪਣਾ, ਇਸ ਕਰਕੇ ਦੁਖੀ ਹੋ ਗਏ।
ਹਰ ਗੀਤ ਕਾ ਛੰਦ ਫਿਰ ਕਰ ਸਗਰੇ ਨਗਰ ਮੈਂ ਮਰਦਾਨਾ ਉਰ ਅਕੁਲਾਏ ਕੈ।
ਫਿਰ ਕੇ ਸਾਰੇ ਨਗਰ ਦੇ ਵਿੱਚ ਭਾਈ ਮਰਦਾਨਾ ਮਨ ਦੇ ਅੰਦਰ ਬਹੁਤ ਅਕੁਲਾ ਕੇ ਵਿਆਕਲ ਹੋ ਕੇ,
ਪੈਸੇ ਸ਼੍ਰੀ ਨਾਨਕ ਜੈ ਤੈ ਥਕ ਸੋ ਬੈਠੇ ਆਏ ਕੈ।
ਹੁਣ ਜਿੱਥੇ ਗੁਰੂ ਨਾਨਕ ਦੇਵ ਜੀ ਵਾਰ ਵਾਰ ਜੰਗਲ ਦੇ ਵਿੱਚ ਸਜੇ ਹੋਏ ਸੀ, ਉੱਥੇ ਆ ਕੇ ਥੱਕ ਟੁੱਟ ਕੇ ਲੋਕਾਂ ਦੀਆਂ ਗੱਲਾਂ ਸੁਣ ਕੇ ਅੱਕਿਆ ਹੋਇਆ ਖਿਜਿਆ ਖਪਿਆ ਆ ਕੇ ਬੈਠ ਗਿਆ।
ਸ਼੍ਰੀ ਮੁਖ ਸੋ ਬੂਜਤ ਭਏ ਤੇ ਬਦਨੈ ਬਿਕਲ ਨਿਹਾਰ ਕੈ।
ਭਾਈ ਮਰਦਾਨੇ ਨੂੰ ਗੁਰੂ ਨਾਨਕ ਦੇਵ ਜੀ ਨੇ ਜਦੋਂ ਉਹਦੇ ਮੁਖ ਵੱਲ ਦੇਖਿਆ ਵੀ ਬੜਾ ਕੁਮਲਾਇਆ ਜਿਹਾ, ਤਿਊੜੀਆਂ ਜਿਹੀਆਂ ਪਾਇਆ, ਗੁੱਸੇ 'ਚ ਆ ਜਾਂਦਾ ਬੰਦਾ, ਸਤਿਗੁਰੂ ਜੀ ਨੇ ਬਚਨ ਪੁੱਛਿਆ।
ਬਿਨ ਰਬਾਬ ਆਵਨ ਭਇਓ ਨਿਜ ਬਿਰਥਾ ਭਨੋ ਸੁਧਾਰ ਕੈ।
ਕਿਉਂ ਭਾਈ ਮਰਦਾਨਾ ਬਿਨਾਂ ਰਬਾਬ ਤੋਂ ਹੀ ਆ ਗਿਆ ਹੈ, ਰਬਾਬ ਨਹੀਂ ਲੈ ਕੇ ਆਇਆ, ਅਤੇ ਆਪਣੀ ਸਾਰੀ ਜਿਹੜੀ ਬਿਰਥਾ ਹੈ, ਹਾਲਤ ਹੈ ਮਨ ਦੀ, ਉਹ ਸਾਨੂੰ ਦੱਸ।
ਕਿਉਂ ਬੂਝਤ ਹੋ ਮੋਏ ਕੋ ਸਭ ਅੰਤਰ ਜਾਮੀ ਜਾਣ ਕੈ।
ਖਿਜਿਆ ਹੋਇਆ ਬੋਲਦਾ ਹੈ, ਕਿਉਂ ਸੁਭਾਅ ਵੀ ਥੋੜ੍ਹਾ ਜਿਹਾ ਇਸ ਤਰ੍ਹਾਂ ਹੀ ਸੀ। ਮੈਨੂੰ ਕੀ ਪੁੱਛਦੇ ਹੋ, ਤੁਸੀਂ ਚੰਗੇ ਭਲੇ ਅੰਤਰ ਜਾਮੀ ਤੋਂ ਹੋ, ਸਭ ਜਾਣਦੇ ਹੋ ਵੀ ਮੇਰੇ ਨਾਲ ਉੱਥੇ ਲੋਕਾਂ ਨੇ ਕੀ ਹਾਲਤ ਕੀਤੀ ਹੈ, ਤਾਂ ਤੁਹਾਨੂੰ ਸਭ ਪਤਾ ਹੈ, ਤੁਸੀਂ ਅੰਤਰ ਜਾਮੇ ਹੋ, ਕਿਉਂਕਿ ਸਿੱਧੇ ਮਨ ਵਾਲਾ ਸੀ ਨਾ, ਜਿਵੇਂ ਕੋਈ ਬੜਾ ਹੀ ਸਿੱਧਾ ਸਾਦਾ ਬੰਦਾ ਹੋਵੇ, ਇਸ ਤਰ੍ਹਾਂ ਦਾ ਭਾਈ ਮਰਦਾਨਾ ਸਿੱਧੇ ਮਨ ਵਾਲਾ, ਛਲ ਕਪਟ ਤੋਂ ਬਿਨਾਂ ਸ਼ਰਧਾ ਵਾਲਾ ਬੜਾ ਸੀ। ਕਿਉਂ ਕਹਿ ਜੋ ਰਿਹਾ ਕਿ ਅੰਤਰ ਜਾਮੀ ਹੋ, ਤੁਸੀਂ ਸਭ ਜਾਣਦੇ ਹੋ, ਮੈਨੂੰ ਕਿਉਂ ਪੁੱਛਦੇ ਹੋ ਜੀ?
ਔਰ ਕਹਿਓ ਸ਼੍ਰੀ ਬਦਨ ਤੇ ਬਿਨ ਸ਼ੰਕ ਸੁਣਾਓ ਬਖਾਨ ਕੈ।
ਮਹਾਰਾਜ ਕਹਿੰਦੇ ਅੰਤਰਜਾਮ ਤਾਂ ਹੁਣ ਵੱਖਰੀ ਗੱਲ ਆ, ਪਰ ਤੂੰ ਆਪਣੇ ਮੁੱਖ ਵਿੱਚੋਂ ਸੁਣਾ, ਮੈਨੂੰ ਦੱਸ ਕਿ ਕੀ ਗੱਲ ਹੋਈ ਹੈ, ਪ੍ਰਭਾਵ ਕਿਉਂ ਨਹੀਂ।